ਅਸਲ ਵਿਚ ਜਿੱਥੇ ਤੱਕ ਪਹਿਲੀ ਗੱਲ ਹੈ, ਚਲੋ ਸ਼ਾਹ ਸਾਹਿਬ ਦੀ ਗੱਲ ਦਾ ਪਹਿਲਾਂ ਜਵਾਬ ਦਿਆਂ ਕਿ ਜਿਹੜਾ ਇਲੈਕਸ਼ਨ ਜੀ ਇਲੈਕਟੋਰਲ ਰਿਫਾਰਮ ਕਮੇਟੀ ਬਣੀ, ਉਸ ਕਮੇਟੀ ਵਿਚ ਕੋਈ ਇੱਕ ਆਦਮੀ ਨਹੀਂ, ਉਸ ਦੇ 33 ਮੈਂਬਰ ਔਰ ਇੱਕ ਪਾਰਟੀ ਦੇ ਵੀ ਨਹੀਂ। ਪਾਰਲੀਮੈਂਟ ਤੇ ਚਾਹੇ ਸੈਨੇਟ ਹੈ ਚਾਹੇ ਕੌਮੀ ਅਸੈਂਬਲੀ ਹੈ, ਜਿਤਨੀ ਪਾਰਲੀਮੈਂਟ ਪੇ ਜਮਾਤਾਂ ਜਿੱਤ ਕੇ ਗਈ ਸੀ ਉਹਨਾਂ ਦੀ ਸਾਰੀ ਉਸ ਪੇ ਨੁਮਾਇੰਦਗੀ ਹੈ। ਉਸ ਪੇ ਮੁਸਲਿਮ ਲੀਗ ਦੇ ਵੀ ਹੈ, ਪੀਪਲ ਪਾਰਟੀ ਦੇ ਵੀ ਹਨ, ਪੀਟੀਆਈ ਦੇ ਵੀ ਮੈਂਬਰ ਹਨ, JUI ਦੇ ਵੀ ਹਨ, ਜਮਾਤ ਇਸਲਾਮੀ ਦੇ ਵੀ ਹਨ, ਕੌਮੀ ਵਤਨ ਪਾਰਟੀ ਦੇ ਵੀ ਹਨ ਔਰ ਪਖਤੂਨਖਵਾ ਮਿਲੀ ਪਾਰਟੀ ਦੇ ਵੀ ਹਨ। ਜਿਤਨੀ ਪਾਰਟੀਆਂ ਪਾਕਿਸਤਾਨ ਦੇ ਪਾਰਲੀਮੈਂਟ ਪੇ ਜਿੱਤ ਕੇ ਗਈਆਂ ਉਹਨਾਂ ਦੀ ਸਾਰਿਆਂ ਦੀ ਉਸ ਪੇ ਨੁਮਾਇੰਦਗੀ ਸਪੈਸ਼ਲ ਕਮੇਟੀ ਬਣੀ। ਕੁਝ ਐਸੀ ਕਮੇਟੀ ਵੀ ਨਹੀਂ ਕਿ ਜਿਸ ਵਿਚ 10 ਮੈਂਬਰ ਹਨ ਔਰ ਉਸ ਕਮੇਟੀ ਦੇ 33 ਮੈਂਬਰ ਜਿਹੜੇ ਹਨ ਉਹ ਇੱਕ ਮੀਟਿੰਗ ਨਹੀਂ ਕੀਤੀ, ਉਹਨਾਂ 2 ਸਾਲ ਉਸ ਤੇ ਮੀਟਿੰਗ ਕੀਤੀ। ਇਲੈਕਟੋਰਲ ਰਿਫਾਰਮ ਕਮੇਟੀ ਮੀਟਿੰਗ ਦਾ ਸੀ ਇਲੈਕਸ਼ਨ ਦੇ ਬਾਰੇ ਪੇ, ਯਾਨੀ ਉਸ ਦੀ ਆਸੀ ਔਰ ਉਸ ਕਮੇਟੀ ਆਸੀ ਔਰ ਉਸ ਦੀ ਤਕਰੀਬਨ 2 ਸਾਲ ਮੀਟਿੰਗ ਰਹੀ ਹੈ ਔਰ 2 ਸਾਲ ਤੋਂ ਬਾਅਦ ਉਸਦਾ ਬਿੱਲ ਆਇਆ। 2 ਸਾਲ ਤੋਂ ਬਾਅਦ ਜਿਸ ਵਕਤ ਬਿੱਲ ਪੇਸ਼ ਹੋਇਆ ਤਾਂ ਬਿੱਲ ਪੇ ਇਹ ਜਿਹੜੇ ਪਾਰਲੀਮੈਂਟ ਪੇ ਉਸ ਜਿਹੜਾ ਫਾਰਮ ਹੈ ਕੈਂਡੀਡੇਟ ਦਾ ਡਿਕਲੇਰੇਸ਼ਨ ਫਾਰਮ ਜਿਸ ਦਾ ਉਸ ਫਾਰਮ ਮੇ ਪਹਿਲੇ ਜਿਹੜੇ ਅਲਫਾਜ਼ਾ ਸੇ ਉਸ ਅਲਫਾਜ਼ ਵਿਚ ਥੋੜੀ ਜਿਹੜੀ ਤਬਦੀਲੀ ਹੋਈ ਹੈ, ਔਥਾ ਲਫਜ਼ ਆਸਾ ਉਹ ਔਥਾ ਲਫਜ਼ ਉਸ ਵਿਚ ਸ਼ਾਮਿਲ ਨਹੀਂ ਕੀਤਾ, ਇੱਕ ਹੀ ਮਤਲਬ ਆਸਾ ਉਸ ਕੋ ਅਮਟ ਕੀਤਾ, ਇਹ ਨਹੀਂ ਕਿ ਟੋਟਲ ਅਮਟ ਨਹੀਂ ਕੀਤਾ, ਉਸ ਪੇ ਅਲਫਾਜ਼ ਯਾਨੀ ਤਬਦੀਲ ਕੀਤਾ, ਜਿਸ ਦੀ ਵਜ੍ਹਾ ਨਾਲ ਸੈਨੇਟ ਪੇ ਉਸ ਦਾ ਮੈਂ ਮੈਂਬਰ ਨਾ ਉਸ ਕਮੇਟੀ ਦਾ ਮੈਂ ਮੈਂਬਰ ਸੈਨੇਟ ਪੇ ਜਿਸ ਵਕਤ ਬਿੱਲ ਆਇਆ ਤੇ ਸੈਨੇਟ ਪੇ ਪੁਆਇੰਟ ਆਊਟ ਕੀਤਾ ਹੈ ਮੌਲਾਨਾ ਅਬਦੁੱਲਾ ਸਾਹਿਬ ਸੈਨੇਟਰ ਹੈ ਬਲੋਚਿਸਤਾਨ ਤੋਂ, JUI ਦਾ ਸੈਨੇਟਰ ਹੈ, ਪਾਰਟੀ ਨਾਲ ਤਾਲਕ ਰੱਖਦਾ ਹੈ। ਉਸ ਤੋਂ ਪਾਸ ਹੋਈ ਔਰ ਉਸਨੇ ਮਤਲਬ ਹੈ ਉੱਥੇ ਅਮੈਂਡਮੈਂਟ ਉਸ ਵਿਚ ਦੁਬਾਰਾ ਆਉਂਦੀ, ਲੇਕਿਨ ਉਸ ਅਮੈਂਡਮੈਂਟ ਤੇ ਅਸਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨੇ ਉਸਦੀ ਹਮਾਇਤ ਕੀਤੀ, JUI ਨੇ ਵੀ ਹਮਾਇਤ ਕੀਤੀ, ਲੇਕਿਨ ਦੂਸਰੀ ਪਾਰਟੀ PTI ਪੀਪਲ ਪਾਰਟੀ ਦੂਸਰੀ ਪਾਰਟੀਆਂ ਸੀ ਉਹਨਾਂ ਨੇ ਹਮਾਇਤ ਨਾ ਕੀਤੀ, ਜਿਸ ਦੀ ਵਜ੍ਹਾ ਨਾਲ ਤਰਮੀਮ ਨਾ ਹੋ ਸਕੀ। ਲੇਕਿਨ ਉਹੀ ਤਰਮੀਮ ਜਿਸ ਵਕਤ ਕੌਮੀ ਅਸੈਂਬਲੀ ਪੇ ਆਈ ਬਿੱਲ ਆਇਆ ਕੌਮੀ ਅਸੈਂਬਲੀ ਪੇ ਤੋ ਕੌਮੀ ਅਸੈਂਬਲੀ ਮੇ ਬਿੱਲ ਪਾਸ ਹੋ ਗਿਆ ਔਰ ਕਿਸੀ ਨੇ ਉਸ ਤੇ ਉੱਤੇ ਚੂੰਕਿ 2 ਸਾਲ ਲਾਇਆ ਸੇ ਔਰ ਇੱਕ ਸਪੈਸ਼ਲ ਕਮੇਟੀ ਬਣੀ ਹੈ, ਉਸ ਸਪੈਸ਼ਲ ਕਮੇਟੀ ਨੇ ਉਸਕੋ ਦੇਖਿਆ ਹੈ, ਫਿਰ ਲਾਅ ਡਿਪਾਰਟਮੈਂਟ ਹੈ ਬਾਕਾਇਦਾ ਉਸਨੇ ਉਸਕੋ ਰੇਟ ਕੀਤਾ, ਸਾਰੀ ਚੀਜ਼ਾਂ ਦੇਖ ਕੇ ਉਸ ਤੋਂ ਬਾਅਦ ਆਇਆ, ਯਾਨੀ ਕੋਈ ਸ਼ੱਕ ਹੀ ਨਹੀਂ ਹੋ ਸਕਦਾ ਸਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਈ। ਲੇਕਿਨ ਉਸ ਤੋਂ ਬਾਅਦ ਜਿਸ ਵਕਤ ਇਹ ਗੱਲ ਪੁਆਇੰਟ ਆਊਟ ਹੋਈ ਹੈ ਉਸੀ ਦਿਨ ਬਲਕਿ ਸਪੀਕਰ ਨੇ ਦੁਬਾਰਾ ਮੀਟਿੰਗ ਬੁਲਾਈ, ਉਸੀ ਦਿਨ ਅਸਾਂ ਦੇ ਪਾਰਟੀ ਦੇ ਲੀਡਰ ਨਵਾਜ਼ ਸ਼ਰੀਫ ਨੇ ਬਾਕਾਇਦਾ ਫੌਰੀ ਤੌਰ ਤੇ ਆਰਡਰ ਕੀਤਾ ਕਿ ਇਸ ਕੋ ਜੋ ਪਹਿਲਾ ਆਇਨ ਮੈਂ ਜਿਸ ਤਰੀਕੇ ਨਾਲ ਹੈ ਆਇਨ ਮੈਂ ਅਮੈਂਡਮੈਂਟ ਨਹੀਂ ਹੋਈ ਉਸ ਫਾਰਮ ਮੈਂ ਕੀਤੀ ਹੈ, ਆਇਨ ਦੀ ਕੋਈ ਅਮੈਂਡਮੈਂਟ ਨਹੀਂ ਹੋਈ ਉਸ ਫਾਰਮ ਮੈਂ ਉਸੇ ਆਖਿਆ ਪਹਿਲਾਂ ਜੋ ਗੱਲ ਫਾਜ਼ਾ ਸੀ ਹੋਣੀ ਚਾਹੀਦੀ ਉਸੀ ਰਾਤ ਮੈਂ ਉਸਦੀ ਵਜ਼ਾਹਤ ਕੀਤੀ ਹੈ। ਅਸੀਂ 2013 ਸੇ ਲੈ ਕਰ ਇਹ 5ਵਾਂ ਹਜ ਹੈ ਜੋ ਕਿ ਹਮਨੇ 4 ਸਾਲ ਮੈਂ 5 ਹਜ ਆਪਰੇਸ਼ਨ ਕਰਾਇਆ ਔਰ ਅੱਲਾਹ ਕੇ ਫਜ਼ਲ ਕਰਮ ਸੇ ਬੜੇ ਅੱਛੇ ਇੰਤਜ਼ਾਮਾਤ ਰਹੇ ਹੈ, ਜੋ ਫੈਸਿਲਿਟੀ ਵਗੈਰਾ ਦੇਤੇ ਰਹੇ ਉਸਮੇ ਬਿਹਤਰੀ ਹੋਈ ਹੈ, ਉਸਕੇ ਸਾਥ ਜੋ ਪੈਕੇਜ ਹੈ ਉਸਕੋ ਵੀ ਕਮ ਕੀਆ। ਪਹਿਲੇ ਜੋ ਹਜ ਹੋਤਾ ਥਾ ਤਕਰੀਬਨ 3,20,000 3,25,000 3,10,000 ਵੋ ਹਮਨੇ ਪੈਕੇਜ ਕਮ ਕਰਕੇ 2,70,000 ਤੱਕ ਕਮ ਲਿਆ ਹੈ ਔਰ ਉਸਕੇ ਸਾਥ ਉਸ ਵਕਤ ਖਾਣਾ ਵੀ ਨਹੀਂ ਹੋਤਾ ਥਾ, ਇਸਮੇ ਖਾਣਾ ਵੀ ਸ਼ਾਮਲ ਹੈ। ਹਜ ਔਰ ਉਮਰਾ ਦੋਨੋ ਉਸਕੇ ਲੀਏ ਹਮ ਕਾਨੂੰਨ ਸਾਜ਼ੀ ਕਰ ਰਹੇ ਔਰ ਉਸਮੇ ਪਲੇਨਿੰਗ ਤੋਂ ਯਹੀ ਹੈ ਕਿ ਜ਼ਿਆਦਾ ਸੇ ਜ਼ਿਆਦਾ ਜੋ ਲੋਕ ਹੈ ਵੋ ਜੋ ਅਫੋਰਡ ਕਰ ਸਕੇ ਉਨਕੋ ਮੌਕਾ ਮਿਲ ਸਕੇ ਜਾਣੇ ਕੇ ਲੀਏ। ਅਬ ਚੂੰਕਿ ਇਸ ਵਕਤ 60% ਜੋ ਹੈ ਸਰਕਾਰੀ ਸਕੀਮ ਕੇ ਤਹਿਤ ਹਜ ਕਰਾਇਆ ਜਾਤਾ ਹੈ, 40% ਪ੍ਰਾਈਵੇਟ ਸਕੀਮ ਕੇ ਤਹਿਤ ਹੈ ਔਰ ਜੋ ਡਿਮਾਂਡ ਹੈ ਲੋਕੋ ਕੀ ਬਹੁਤ ਜ਼ਿਆਦਾ ਪ੍ਰੈਸ਼ਰ ਸਰਕਾਰੀ ਸਕੀਮ ਪਰ ਹੈ ਕਿ ਇਸ ਸਾਲ ਵੀ 3,38,000 ਸੇ ਜ਼ਿਆਦਾ ਦਰਖਾਸਤੇ ਮਿਲੀ ਥੀ, ਜਬਕਿ ਕੋਟਾ ਹਮਾਰਾ 1,07,000 ਥਾ ਤੋ 2,33,000 ਲੋਕ ਰਹਿ ਗਏ। ਲੇਕਿਨ ਹਮਨੇ ਸਊਦੀ ਗੌਰਮੈਂਟ ਸੇ ਰਿਕੁਐਸਟ ਕੀ ਥੀ, ਉਹਨੇ ਆਖਰ ਮੇਂ 5,000 ਮਜ਼ੀਦ ਕੋਟਾ ਕਾ ਇਜ਼ਾਫਾ ਕੀਆ, ਲੇਕਿਨ ਵੋ ਆਖਰ ਮੇਂ ਟਾਈਮ ਹੀ ਨਹੀਂ ਥਾ ਔਰ ਇਸੀ ਤਰੀਕੇ ਸੇ ਆਇੰਦਾ ਹਮਾਰੀ ਇਨਸ਼ਾਅੱਲਾ ਜੀ ਕੋਸ਼ਿਸ਼ ਹੋਗੀ
कि जो पाकिस्तान की आबादी बढ़ चुकी है, अभी सेंसस हो चुकी है, उस आबादी के तनासब से जो कोटा बढ़ता है पाकिस्तान को दिया जाए, बल्कि ज़्यादा लोगों की ख्वाहिश है कि उनको मज़ीद कोटा मिले ताकि हमारे लोग जो है वो हज की सआदत हासिल कर सकें। जहाँ तक इंतजाम की तलक है, उसमें कोई कमी हमने इंशाल्लाह नहीं छोड़ी और उसमें मज़ीद बेहतरी की भी गुंजाइश होती है हमेशा। तकरीबन 20 करोड़ से ज़्यादा हो गई आबादी, 20 करोड़ 70 लाख इस तरीके से, या 21 करोड़ हो गई, तो फिर उसमें इजाफा तकरीबन 30,000 का हो जाएगा, क्योंकि एक फार्मूला है, उस फार्मूला के तहत 1,000 की आबादी पर एक जो हज का कोटा दिया जाता है। तो उस हवाले से इस वक्त हमें जो कोटा मिल रहा है वो 18 करोड़ की आबादी के तनासब से मिल रहा है। तो अगर 21 करोड़ हो गई तो जाहिर है कि उसमें तकरीबन 30,000 का इजाफा भी हो सकेगा, क्योंकि तौहीन रिसालत के ज़ुमरे में जो लोग भी आते हैं उनको बगैर किसी तहकीक के फौरी तौर पर FIR नहीं की जाती, बल्कि उनकी इन्वेस्टिगेशन होती है और एक एग्जीक्यूटिव आर्डर के तहत SP लेवल या DPO जो पाकिस्तान में उस लेवल का जो बंदा पहले उसकी इन्वेस्टिगेशन करता है, उसके बाद FIR होगी। तो ये एक उसका तदारुक हुआ है कि कोई भी जाकर वैसे ही, मतलब है किसी के खिलाफ ज़ाती इनाद के बिना पर किसी के खिलाफ कोई केस रजिस्टर न कर सके। तो इससे हटकर जो नामूस रसालत के हवाले से जो बात हो रही है, सिर्फ ये नहीं है कि वो पैगम्बर आखिर जमान हज़रत मोहम्मद सल्लम की शान में अगर कोई इस तरह के गुस्ताखी की हो, बल्कि किसी भी पैगम्बर के हवाले से अगर इस तरह की बात हो तो जो ये उसके खिलाफ कानून FIR हो सकती है, उसके खिलाफ कार्रवाई हो सकती है। इस वक्त जो दुनिया भर में, चूंकि एक प्रोपेगंडा बहुत ज़्यादा है, असल बात है प्रोपेगंडा है, उसमें हकायक नहीं है और ये किसी के खिलाफ भी नहीं है, उसमें बिला इम्तियाज कोई मजहब की बात भी नहीं है, चाहे मुस्लिम है या गैर मुस्लिम है, कोई भी है अगर इस तरह की उसका उसमें वो पाया गया तो उसके खिलाफ जरूर कार्रवाई होगी। और ये जो नामूस रसालत के हवाले से, ये हमारा ईमान है, इसमें कोई शक की बात है ही नहीं है कि नबी सल्लल्लाहु अलैहि वसल्लम या किसी नबी के खिलाफ भी अगर कोई अगर नाजेबा अल्फाज इस्तेमाल किए जाएं या कोई गुस्ताखी की जाए तो उसकी सजा सख्त से सख्त होनी चाहिए। पहले भी होती रही, ये नहीं है, और बहुत सारे ममालिक में भी है। नहीं, कोई भी इंशाल्लाह इस तरह के जो मजहब के लिहाज से, अकीदे के लिहाज से, हमारा अपना अकीदा है, हमारा ईमान है, और उसमें कोई फर्क नहीं आ सकेगा। और ये जो प्रोपेगंडा किया जा रहा है वो प्रोपेगंडा दम तोड़ रहा है, क्योंकि असल हकायक का पता चल रहा है, क्योंकि एक तो जो सुनी सुनाई बातें होती है, लेकिन जब लोग जाकर खुद देखते हैं तो उसमें बहुत बड़ा फर्क है। इस तरह की कोई बात नहीं, कोई तरमीम नहीं की जाएगी, तरमीम की जरूरत भी नहीं है उसमें। हाँ, किसी के खिलाफ फर्ज किया, ये भी कानून है, अगर किसी के खिलाफ गलत रिपोर्ट की गई उसके खिलाफ भी तो कानून है, वो तो ऑलरेडी बना हुआ है उस पर, यानी उस कानून की जात में उसके खिलाफ भी कार्रवाई हो सकती है और करता भी है।